तैसा दृष्टाया तैसा दृष्टाया अपने कार्य में आप समाया अपने कार्य में आप समाया जैसा सा तैसा दृष्टाया जैसा सा तैसा दृष्टाया जिसको हर प्रभु मन चेत आवे जिसको हर प्रभु मन चेत आवे सो संत सुहेला नहीं डोलावे संत सुहेला नहीं डोलावे जिस प्रभु अपनी कृपा करे सो सेवक कहो किस ते डरे जिस प्रभु अपना कृपा करे सो सेवक किस ते डरे जैसा सा तैसा दृष्टाया अपने कार्य में आप समाया अपने कार्य में आप समाया जैसा सा तैसा दृष्टा सोदत 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 सीजिया गुरु प्रसाद तत् सब बुझिया जब देखा तो सब किछ मूल नानक सो सुखम सोई अस्तूल अपने अपने कार्य में आप समाया, जैसा सा तैसा दृष्टा, जैसा सा तैसा दृष्टा। नै किछ जन्म नै किछ मरे, अपने चलित आप ही करे। आवन जान दृष्ट अनदृष्ट, आज्ञाकारी धारी सब सृष्ट। आज्ञाकारी धारी सब सृष्ट, अपे आप सगल में आप, अनक जुगत रच थाप उथाप। अविनाशी नहीं किछ खंड, अविनाशी नहीं किछ खंड, धारण धार रहो ब्रह्मांड। धारण धार रहो ब्रह्मांड, अलख अवहेव पुरख परताप, अलख अभेव पुरख परताप, आप जो पाए तनानिक जाप, आप जो पाए तनानिक जाप। अपने कारज में आप समाया, अपने कारज में आप समाया, जैसा सा तैसा दृष्टाया, जैसा सा तैसा दृष्टाया। जैसा सा जैसा सा तैसा दृष्टाया, ज जैसा सा तैसा दृष्टाया। जेहा डिठा जेहा डिठा मैं ते हो कहया, जेहा डिठा मैं ते हो कहया, तिन रस आया तिन रस आया, जिन पेद लेया दोए दोए लोचन पेखा, जैसा सा दोए दोए लोचन पेखा, हो हर बिन अवर न देखा, नैन रहे रंग लाई अब बेगल कहन न जाए, हमरा भरम गया हमरा परम गया, जैसा सा तैसा दृष्टाया। तीन लफज आपस विच जुड़े हुए ने, कैसा जैसा ते ऐसा, कैसा सवाल या फिक्र है, के हो जी है, जैसा दर्शन लिए एक साधन है ते ऐसा दर्शन है अखीर है। सवाल किया जाता है किहो जिहा है, कैसा जैसा एक साधन है ऐस वर्गा, जैसा ते ऐसा है संबोधन एहो जिहा है। हुण रब प्रति प्रभु प्रति ए सवालिया फिकरा अज तो नहीं, मुद्दतां तो सदियां तो जुगां तो बने आया। गुरबाणी अंदर भी यह सवालिया फिकरा आया, गुरु ने आख्या पूछो संत, हुण तकियो इन्हां इस पौड़ी दा आरंभ भी संत शब्द तो होया है, उन्दे विच भी संबोधन संत नूं है, जिसको हर प्रभ मन चित आवे सो संत सुहेला नहीं डोलावे। जिंदे अंदर प्रभु आ जाए, मन चित विच प्रभु समा जाए, रहायश अंदर कर ले, जिन्हों अंदरों प्रभु मिल जाए, वो संत है। किसे चोले दा किसे पेख दा किसे संपर्दा दा ना संत नहीं, वो संत है, वो सोहेला है। निशानी होंदी की है, उनके जीवन की पटकना खत्म हो गई, मंजिल मिल गई, पटकना खत्म हो गई, मुसाफरी सफर तो उन्नी देर ही है ना जिन्नी देर अजे मंजिल दूर है। हालांकि सफर चंगा आ रहा है, मनुख की दिशा दुरुस्त हो ਵੀ ਮੈਂ ਕਿਹੜੇ ਪਾਸੇ ਜਾਣਾ, ਉਹਦਾ ਦਿਸ਼ਾ ਦਾ ਸਾਧਨ ਜਿਹੜਾ ਉਹ ਅਨੁਕੂਲ ਹੋਵੇ, ਸਹੀ ਪਾਸੇ ਤੁਰ ਰਿਹਾ। ਪਰ ਤੁਰਨਾ ਆਪਣੇ ਆਪ ਵਿੱਚ ਮੰਜ਼ਿਲ ਨਹੀਂ, ਇੱਕ ਉੱਦਮ ਹੈ, ਉਪਰਾਲਾ ਹੈ। ਬੇਸ਼ੱਕ ਦਿਸ਼ਾ ਸਹੀ ਹੋਵੇ, ਉਪਰਾਲਾ ਸਹੀ ਹੈ, ਚੰਗਾ ਹੈ, ਪਰ ਉਪਰਾਲਾ ਮੰਜ਼ਿਲ ਨਹੀਂ ਹੁੰਦੀ। ਉਪਰਾਲਾ ਮੰਜ਼ਿਲ ਨਹੀਂ ਹੁੰਦੀ, ਉਪਰਾਲਾ ਤਾਂ ਬਲਕਿ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਅਜੇ ਇਹਨੂੰ ਮੰਜ਼ਿਲ ਨਹੀਂ ਮਿਲੀ। ਜਿੱਥੇ ਮੰਜ਼ਿਲ ਮਿਲ ਜਾਏ, ਆਪਣਾ ਸਟੇਸ਼ਨ ਆ ਜਾਏ, ਉੱਥੇ ਸਫ਼ਰ ਖਤਮ ਹੋ ਜਾਂਦਾ, ਉਪਰਾਲਾ ਮਿਟ ਜਾਂਦਾ। ਗੁਰੂ ਨੇ ਵੀ ਆਖਿਆ ਗਿਆਨੇ ਕਾਰਨ ਕਰਮ ਅਭਿਆਸ ਉਪਰਾਲਾ, ਗਿਆਨ ਭਇਆ ਤੋ ਕਰਮ ਨਾਸ, ਉਪਰਾਲਾ ਖਤਮ ਹੋਇਆ। ਹੁਣ ਮਸਲਾ ਇਹ ਹੈ ਕਿ ਜਿਸ ਹਿਰਦੇ ਵਿੱਚ ਪ੍ਰਭੂ ਟਿਕਦਾ ਉਸੇ ਦਾ ਨਾਂ ਸੰਤ ਹੈ, ਜਿਹਨੂੰ ਅੰਦਰੋਂ ਰੱਬ ਲੱਭ ਪੈਂਦਾ ਹੈ। ਅਤੇ ਉਹ ਡੋਲਦਾ ਨਹੀਂ, ਉਹਦੀ ਭਟਕਣਾ ਖਤ, ਜਿਹਨੂੰ ਢੂੰਡ ਰਿਹਾ ਸੀ ਉਹ ਤਾਂ ਮਿਲ ਗਿਆ। ਗੁਰੂ ਨੇ ਆਖਿਆ ਨਾ ਇੱਕ ਥਾਂ, ਕਈ ਵਾਰ ਐਸਾ ਹੋਇਆ, ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ, ਚੱਲਿਆ ਸਾ ਰੱਬ ਨੂੰ ਮਿਲਣ, ਦਰਮਿਆਨ ਵਿੱਚ ਹੀ ਸਫ਼ਰ ਟੁੱਟ ਗਿਆ, ਰਹਿ ਗਿਆ ਨਾ ਇੱਧਰ ਕੇ ਰਹਿ ਨਾ ਉੱਧਰ ਕੇ। ਬਹੁਤਾਤ ਅਜੋਕਾ ਸਾਧੂ ਨਾ ਇੱਧਰ ਕੇ ਰਹਿ, ਘਰ ਵੀ ਛੱਡ ਬੈਠਾ, ਰੱਬ ਵੀ ਨਾ ਮਿਲਿਆ। ਪਰ ਗੁਰੂ ਨੇ ਆਖਿਆ ਜਿੱਥੇ ਮੰਜ਼ਿਲ ਮਿਲ ਜਾਏ ਉੱਥੇ ਫਿਰ ਦੌੜ ਖਤਮ ਹੋ ਜਾਂਦੀ ਹੈ, ਧਾਵਣਾ ਡੋਲਣਾ ਖਤਮ ਹੋ ਜਾਂਦਾ। ਹੁਣ ਮਿਲਣ ਜਿਹਨੂੰ ਮਿਲਿਆ ਉਸੇ ਨੇ ਪਛਾਣਨਾ, ਉਹਦੇ ਕੋਲੋਂ ਹੀ ਪੁੱਛਿਆ ਜਾ ਸਕਦਾ ਵੀ ਕਿਉਂਕਿ ਤੈਨੂੰ ਮਿਲਿਆ, ਤੂੰ ਵੇਖਿਆ, ਇਸ ਲਈ ਮੈਨੂੰ ਦੱਸ ਕਿਹੋ ਜਿਹਾ। ਇਸ ਲਈ ਇੱਥੇ ਵੀ ਲਫ਼ਜ਼ ਸੰਤ ਨੂੰ ਮੁਖਾਤਬ ਕਰਕੇ ਆਇਆ,
ਪੁੱਛੋ ਸੰਤ ਪੁੱਛੋ ਸੰਤ ਮੇਰੋ ਠਾਕਰ ਕੈਸਾ, ਜੈਸਾ ਸਾ ਤੈਸਾ ਦ੍ਰਿਸ਼ਟਾ, ਮੇਰੋ ਠਾਕਰ ਕੈਸਾ।
ਦੱਸੋ ਮੇਰਾ ਰੱਬ ਕਿਹੋ ਜਿਹਾ, ਕਿਉਂਕਿ ਕੈਸਾ ਤੋਂ ਆਰੰਭ ਹੋਣਾ ਹੈ ਸਵਾਲ, ਜੈਸਾ ਤਾਂ ਉਸ ਤੋਂ ਅੱਗੇ ਹੈ, ਐਸਾ ਤਾਂ ਆਖਰੀ ਮੰਜ਼ਿਲ ਹੈ, ਆਰੰਭ ਹੋਣਾ ਕੈਸਾ ਤੋਂ। ਕਹਿਣ ਲੱਗੇ ਮੇਰਾ ਠਾਕਰ ਕਿਹੋ ਜਿਹਾ ਹੈ, ਮੈਨੂੰ ਦੱਸ। ਮੈਂ ਇਸ ਸ਼ਬਦ ਦੀਆਂ ਆਖਰੀ ਲਾਈਨਾਂ 'ਤੇ ਪੁੱਜਾਂ ਜਿੱਥੇ ਜਾ ਕੇ ਬੜੀ ਖੂਬਸੂਰਤ ਗੱਲ ਆਖੀ ਉਹਨੇ, ਕਹਿਣ ਲੱਗੇ
ਬੰਧਨ ਤੇ ਮੁਕਤਾ।
ਹੁਣ ਜਵਾਬ ਸੀ
ਬੰਧਨ ਤੇ ਮੁਕਤਾ, ਘਟ ਘਟ ਜੁਗਤਾ, ਕਹਿ ਨਾ ਸਕੋ ਹਰ ਜੈਸਾ।
ਕਿਵੇਂ ਆਖਾਂ ਰੱਬ ਇਹੋ ਜਿਹਾ, ਤੂੰ ਮੇਰੇ ਸਿਰ ਸਵਾਲ ਕੀਤਾ ਰੱਬ ਕਿਹੋ ਜਿਹਾ, ਪ੍ਰਭੂ ਕਿਹੋ ਜਿਹਾ, ਤੇ ਮੈਂ ਕਿਵੇਂ ਦੱਸਾਂ ਰੱਬ ਇਹੋ ਜਿਹਾ। ਉੱਥੇ ਸੀ ਪੁੱਛੋ ਸੰਤ ਮੇਰੋ ਠਾਕਰ ਕੈਸਾ, ਹੀਓ ਆਰਾਪੋ ਦਿਓ ਸੰਦੇਸਾ, ਦਿਓ ਸੰਦੇਸਾ ਪ੍ਰਭ ਜੀਓ ਕੈਸਾ, ਕੇ ਮੋਹਨ ਪਰਵੇਸਾ, ਅੰਗ ਅੰਗ ਸੁਖਦਾਈ, ਪੂਰਨ ਬ੍ਰਹਮਾਈ, ਥਾਨ ਥਣੰਤਰ ਦੇਸਾ। ਕਹਿਣ ਲੱਗੇ ਬੰਧਨ ਤੇ ਮੁਕਤਾ, ਘਟ ਘਟ ਜੁਗਤਾ, ਕਹਿ ਨਾ ਸਕੋ ਹਰ ਜੈਸਾ। ਆਖ ਨਹੀਂ ਸਕਦਾ, ਕਹਿਣ ਵਾਲੇ ਤੇਰੇ ਰਹੇ ਸਮਾਏ, ਆਖਣ ਲਈ ਕਿ ਕਿਸੇ ਹੋਰ ਦੀ ਗੱਲ ਆਖਣ ਲਈ ਕੋਈ ਹੋਰ ਬਣਨਾ ਪਏਗਾ। ਹੁਣ ਮੈਂ ਅਤੇ ਉਹ ਕੋਈ ਹੋਰ ਨਹੀਂ ਰਹੇ, ਕਿਹਦੇ ਸੰਬੰਧ ਵਿੱਚ ਆਖਾਂ, ਕਹਿਣ ਵਾਲੇ ਤੇਰੇ ਰਹੇ ਸਮਾਏ। ਹੁਣ ਇੱਥੇ ਇੱਕ ਲਫ਼ਜ਼ ਆਖੇ ਨੇ, ਕਹਿਣ ਲੱਗੇ ਜਦੋਂ ਮੇਰਾ ਪ੍ਰਭੂ ਜਿਹੋ ਜਿਹਾ ਹੈ ਸੀ, ਮੈਨੂੰ ਉਹ ਜਾਈ ਦਿਸ ਪਿਆ।
ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੋਲਾਵੇ।
ਰੱਬ ਅੰਦਰ ਆ ਗਿਆ, ਭਟਕਣਾ ਖਤਮ ਹੋ ਗਈ, ਮੰਜ਼ਿਲ ਮਿਲ ਗਈ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ 'ਤੇ ਡਰੇ। ਜਿਹੜਾ ਉਹਦੀ ਕਿਰਪਾ ਦੇ ਸਾਏ ਥੱਲੇ, ਉਹਦੀ ਰਹਿਮਤ ਦੇ ਸਾਏ ਥੱਲੇ, ਉਹਦੀ ਛਤਰ ਛਾਇਆ ਹੇਠ ਆ ਜਾਏ, ਸਮਰੱਥ ਗੁਰੂ ਸਿਰ ਹੱਥ ਧਰਿਓ, ਭਲਾ ਉਹਨੂੰ ਬਾਕੀ ਕਿਸੇ ਹੋਰ ਦਾ ਈਵਨ ਮੌਤ ਦਾ ਖੌਫ ਵੀ ਕੋਈ ਰਹਿ ਜਾਂਦਾ। ਸੋ ਸੇਵਕ ਕਹੋ ਕਿਸ 'ਤੇ ਡਰੇ। ਹੁਣ ਮਸਲਾ ਇਹ ਹੈ ਕਿ ਤੂੰ ਰੱਬ ਨੂੰ ਦੇਖਿਆ ਕਿਹੋ ਜਿਹਾ ਹੈ? ਕਹਿਣ ਲੱਗੇ,
ਜੈਸਾ ਸਾ ਤੈਸਾ ਦ੍ਰਿਸ਼ਟਾ।
ਰੱਬ ਜਿਹੋ ਜਿਹਾ ਸੀ ਨਾ, ਮੈਨੂੰ ਉਹੋ ਜਿਹਾ ਹੀ ਦ੍ਰਿਸ਼ਟਾਇਆ, ਦ੍ਰਿਸ਼ਟੀ ਪੈ ਗਿਆ, ਮੇਰੇ ਦੇਖਣ ਵਿੱਚ ਆ ਗਿਆ। ਹੁਣ ਇੱਥੇ ਫਿਰ ਇੱਕ ਭਰਮ ਤੋਂ ਬਾਹਰ ਕੱਢਣ ਲਈ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ। ਸਤਿਗੁਰੂ ਭਰਮ ਪੈਦਾ ਨਹੀਂ ਕਰਦੇ, ਭਰਮਾਂ ਵਿੱਚੋਂ ਕੱਢਦੇ ਨੇ। ਕਹਿਣ ਲੱਗੇ, ਮੈਂ ਉਹਦੀ ਕੋਈ ਸ਼ਕਲ ਸੁਭਾਅ ਆਖਾਂ, ਰੱਬ ਇਹੋ ਜਿਹਾ, ਭਗਵਾਨ ਇਹੋ ਜਿਹਾ। ਪਿਛਲੇ ਦਿਨ ਸੰਸ ਕੀਤੀ ਸੀ, ਜਿਨ੍ਹਾਂ ਨੇ ਭਗਵਾਨ ਨੂੰ ਵੱਖਰਾ ਸਮਝ ਲਿਆ ਉਹਨਾਂ ਭਗਵਾਨ ਦੀਆਂ ਮੂਰਤਾਂ ਵੱਖਰੀਆਂ ਵੱਖਰੀਆਂ ਬਣਾ ਲਈਆਂ, ਉਹਦੇ ਨਾਲ ਮੂਰਤ ਨਾ ਮਿਲੇ ਕੋਈ ਭਗਵਾਨ ਨਹੀਂ ਆਖੇਗਾ। ਪਰ ਗੁਰੂ ਕਹਿੰਦੇ ਨੇ ਭਰਮ ਵਿੱਚੋਂ ਕੱਢਣਾ ਹੈ। ਕਹਿਣ ਲੱਗੇ, ਭਲਿਓ ਰੱਬ ਜਿਹੋ ਜਿਹਾ ਸੀ, ਮੈਨੂੰ ਉਹੋ ਜਿਹਾ ਦਿਸਤਾਇਆ, ਦਿਸ ਪਿਆ। ਕਿਹੋ ਜਿਹਾ ਦਿਸਿਆ? ਕਹਿਣ ਲੱਗੇ, ਆਪਣੇ ਕਾਰਜ ਮੈਂ ਆਪ ਸਮਾਇਆ। ਆ ਇੱਕ ਭਰਮ ਤੋਂ ਬਾਹਰ ਕੱਢਣ ਦਾ ਤਰੀਕਾ ਸੀ। ਜਿੰਨਾ ਕੁਝ ਉਹ ਕਰ ਰਿਹਾ ਹੈ, ਜਿਹੜਾ ਉਹਦਾ ਕਾਰਜ ਹੈ, ਜੋ ਕੁਝ ਵੀ ਹੋ ਰਿਹਾ ਹੈ, ਜੋ ਕੁਝ ਉਹ ਸਿਰਜਣਾ ਕਰ ਰਿਹਾ, ਜੋ ਕੁਝ ਉਹ ਵਰਤ ਰਿਹਾ ਹੈ, ਉਸ ਵਰਤਾਰੇ ਦੇ ਵਿੱਚ ਉਹ ਬੈਠਾ ਹੈ। ਲਓ ਆਹ ਉਹਦੀ ਸ਼ਕਲ ਹੈ, ਤਾਂ ਕਿ ਤੂੰ ਵੱਖਰੀ ਕੋਈ ਮੂਰਤ ਨਾ ਬਣਾਏ, ਵੱਖਰੀ ਕੋਈ ਸੂਰਤ ਨਾ ਬਣਾ। ਆਪਣੇ ਕਾਰਜ ਮੈਂ ਆਪ ਸਮਾਇਆ। ਜਿਹੜਾ ਉਸਨੇ ਬਣਾਇਆ ਹੈ ਨਾ, ਜੋ ਸਿਰਜਣਾ ਉਸਨੇ ਕੀਤੀ, ਜੋ ਕੁਝ ਉਹ ਕਰ ਰਿਹਾ, ਜੇ ਸੂਰਜ ਉਸਨੇ ਬਣਾਇਆ ਤਾਂ ਸੂਰਜ ਪ੍ਰਕਾਸ਼ ਰੂਪ ਹੋ ਕੇ ਬੈਠਾ ਹੈ। ਜੇ ਪਾਣੀ ਉਹਨੇ ਬਣਾਇਆ ਤਾਂ ਉਹ ਪਾਣੀ ਦੇ ਵਿੱਚ ਆਪ ਬੈਠਾ ਹੈ। ਆਪੇ ਪਾਵਕ ਆਪੇ ਪਵਨਾ, ਜੇ ਪਵਨ ਬਣਾਈ ਹੈ ਤਾਂ ਉਹਦੇ ਵਿੱਚ ਆਪ ਬੈਠਾ ਹੈ, ਜੇ ਅੱਗ ਬਣਾਈ ਹੈ ਤਾਂ ਉਹਦੇ ਵਿੱਚ ਆਪ ਬੈਠਾ ਹੈ। ਉਹਨੂੰ ਉਹਦੇ ਕਾਰਜ ਤੋਂ ਵੱਖਰਾ ਨਾ ਢੂੰਡੇ, ਭਾਵ ਕੁਦਰਤ ਕਰਕੇ ਵਸਿਆ ਸੋਏ, ਉਹ ਕੁਦਰਤ ਕਰਕੇ ਵਿੱਚ ਬਣਾ, ਭਾਵ ਕੁਦਰਤ ਉਹਦੀ ਸਾਜੀ ਹੋਈ ਹੈ, ਸਿਰਜਣਾ ਕੁਦਰਤ ਉਸੇ ਦੀ ਸਿਰਜਣਾ, ਦੂਜੀ ਕੁਦਰਤ ਸਾਜੀ ਹੈ, ਅਤੇ ਕਰ ਆਸਣ ਉਹਦੇ ਵਿੱਚੋਂ ਬੈਠ ਗਿਆ। ਇਸ ਲਈ ਤੂੰ ਰੱਬ ਨੂੰ ਕੁਦਰਤ ਤੋਂ ਵੱਖਰੀ ਕਿਸੇ ਮੂਰਤ, ਕਿਸੇ ਸ਼ਕਲੀ ਸ਼ਕਲ ਵਿੱਚ ਨਾ ਢੂੰਡੀ, ਉਹਦਾ ਕੋਈ ਟਿਕਾਣਾ ਵੱਖਰਾ ਨਾ ਬਣਾਈ। ਕੁਦਰਤ ਦੇ ਹਰ ਇੱਕ ਜ਼ਰਰੇ ਵਿੱਚ ਤੂੰ ਪ੍ਰਭੂ ਨੂੰ ਦੇਖਣ ਦੀ ਕੋਸ਼ਿਸ਼ ਕਰ। ਜਿਸ ਦਿਨ ਤੈਨੂੰ ਉੱਥੋਂ ਰੱਬ ਲੱਭ ਪਿਆ ਨਾ, ਸਮਝੀ ਅਸਲ ਰੱਬ ਦਾ ਰੂਪ ਲੱਭ ਪਿਆ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਪਰ ਕਦੋਂ? ਆਪਣੇ ਕਾਰਜ ਮੈਂ ਆਪ ਸਮਾਇਆ। ਜਦੋਂ ਇਹ ਵਿਸ਼ਵਾਸ ਹੋ ਗਿਆ ਕਿ ਰੱਬ ਕਿਤੇ ਵੱਖਰਾ ਨਹੀਂ ਬੈਠਾ, ਜਿੰਨਾ ਕੁਝ ਉਹ ਕਾਰਜ ਕਰ ਰਿਹਾ ਨਾ, ਜੋ ਕੁਝ ਸਿਰਜਣਾ ਹੋ ਰਹੀ ਹੈ, ਜੋ ਕੁਝ ਕ੍ਰਿਸ਼ਮੇ ਵਰਤ ਰਹੇ ਨੇ, ਜੋ ਕੁਛ ਮੈਨੂੰ ਨਜ਼ਰੀ ਪੈ ਰਿਹਾ, ਇਹਦੇ ਵਿੱਚ ਹੀ ਉਹ ਬੈਠਾ ਹੈ। ਹੁਣ ਤੱਕ ਉਹ ਕਦੀ ਮੈਂ ਇੱਕ ਵਾਰ ਕੀਤੀ ਸੀ, ਜੇ ਭਲਾ ਹਰ ਮਨੁੱਖ ਨੂੰ ਇਹ ਵਿਸ਼ਵਾਸ ਆ ਜਾਏ, ਆਪਸੀ ਝਗੜੇ ਵੀ ਖਤਮ ਹੋ ਜਾਣ, ਹਰ ਇੱਕ ਵਿੱਚੋਂ ਰੱਬ ਦਿਸਣ ਲੱਗ ਪਵੇ, ਆਪਣਾ ਬੇਗਾਨਾ ਵੀ ਖਤਮ ਹੋ ਜਾਏ। ਇਹ ਗੱਲ ਵੱਖਰੀ ਹੈ ਕਿ ਆਪਾਂ ਕਹਿ ਦਿੰਦੇ ਰੱਬ ਦਾ ਮਿਲਣਾ ਬੜਾ ਔਖਾ ਹੈ। ਉਹ ਔਖਾ ਕੀ ਹੈ? ਆਹ ਦ੍ਰਿਸ਼ਟੀ ਬਣਨੀ ਔਖੀ ਹੈ, ਇਹੋ ਜਿਹੀ ਦ੍ਰਿਸ਼ਟੀ ਬਣਨੀ, ਇਹੋ ਜਿਹੀ ਮਤ ਬਣਨੀ, ਇਹੋ ਜਿਹਾ ਫੈਸਲਾ ਜ਼ਿੰਦਗੀ ਨੇ ਜੀਵਨ ਨੇ ਅਪਣਾਉਣਾ, ਇਹੋ ਹੀ ਔਖਾ ਹੈ। ਜਿਸ ਦਿਨ ਇਹ ਬਣ ਗਿਆ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਕਹਿਣ ਲੱਗੇ, ਇਹ ਬਿਰਤੀ ਅਵਸਥਾ ਕਿਵੇਂ ਬਣੀ?
ਸੋਦਤ 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 ਸੀਜਿਆ।
ਵਿਚਾਰ ਵਿੱਚੋਂ ਸੋਧਦੇ ਹਾਂ ਸੋਧਦੇ ਹਾਂ, ਵਿਚਾਰਦੇ ਹਾਂ ਵਿਚਾਰਦੇ ਹਾਂ, ਵਿਚਾਰ ਵਿੱਚੋਂ ਮੈਨੂੰ ਅਸੋਜੀ ਮਿਲੀ। ਤੇ ਮਿਲੀ ਕਿਵੇਂ? ਕਿੰਦੇ ਰਾਹੀਂ?
ਗੁਰ ਪ੍ਰਸਾਦ ਤਤ ਸਭ ਬੂਝਿਆ।
ਗੁਰੂ ਹੈ ਕੀ ਸੀ? ਵਿਚਾਰ ਦਾ ਰੂਪ, ਸੋਧਣ ਵਾਲਾ, ਮਾਂਜਣ ਵਾਲਾ। ਕਹਿਣ ਲੱਗੇ ਬਾਰ ਬਾਰ ਮੇਰੇ ਗੁਰੂ ਨੇ ਉਪਦੇਸ਼ ਨਾਲ ਜੀਵਨ ਨੂੰ ਸੋਧਿਆ ਅਤੇ ਉਸ ਵਿਚਾਰ ਵਿੱਚੋਂ ਮੈਨੂੰ ਤੱਤ ਬੁੱਝ ਗਿਆ, ਤੱਤ ਦਾ ਪਤਾ ਲੱਗ ਗਿਆ, ਅਸਲੀਅਤ ਦਾ ਪਤਾ ਲੱਗ ਗਿਆ। ਉਹ ਅਸਲੀਅਤ ਕੀ ਸੀ?
ਜਬ ਦੇਖਾਂ ਤਾਂ ਸਭ ਕੁਛ ਮੂਲ।
ਹੁਣ ਮੈਨੂੰ ਵੱਖਰਾ ਰੱਬ ਢੂੰਡਣ ਦੀ ਲੋੜ ਨਹੀਂ, ਹੁਣ ਮੈਨੂੰ ਕੋਈ ਵੱਖਰੀ ਮੂਰਤ ਬਣਾਉਣ ਦੀ ਲੋੜ ਨਹੀਂ, ਹੁਣ ਮੈਨੂੰ ਕਿਸੇ ਕਿਸਮ ਦਾ ਵੱਖਰਾ ਉਹਦੇ ਲਈ ਕੋਈ ਟਿਕਾਣਾ ਬਣਾਉਣ ਦੀ ਵੀ ਲੋੜ ਨਹੀਂ। ਬਹੁਤ ਦੇਰ ਹੋਈ, ਮੈਂ ਇੱਕ ਵਾਰ ਕੀਤੀ ਸੀ, ਰਜਨੀਸ਼ ਨੇ ਵੀ ਇੱਕ ਗੱਲ ਬੜੀ ਖੂਬਸੂਰਤ ਆਖੀ। ਕਹਿਣ ਲੱਗੇ ਸੰਸਾਰ ਦੇ ਜਿੰਨੇ ਜੀਵ ਜੰਤ ਨੇ ਉਹ ਰੱਬ ਨੂੰ ਆਪਣੇ ਨਾਲ ਰੱਖਦੇ ਨੇ। ਜੇ ਕੋਈ ਆਲਣੇ ਵਿੱਚ ਰਹਿੰਦਾ ਤਾਂ ਉਹ ਆਲਣੇ ਵਿੱਚ ਰੱਬ ਵੀ ਹੁੰਦਾ ਰਹਿੰਦਾ। ਕਦੇ ਕਿਸੇ ਪੰਛੀ ਨੇ ਇਹ ਨਹੀਂ ਆਖਿਆ ਵੀ ਇੱਕ ਵੱਖਰਾ ਆਲਣਾ ਬਣਾ ਦਿਓ, ਵੀ ਇਹ ਮੇਰੇ ਰੱਬ ਦਾ ਆਲਣਾ। ਕਦੇ ਕਿਸੇ ਸੱਪਾਂ ਨੇ ਚੂਹਿਆਂ ਨਹੀਂ ਇਹ ਨਹੀਂ ਆਖਿਆ ਵੀ ਇੰਨੀਆਂ ਖੁੱਡਾਂ ਵਿੱਚ ਇੱਕ ਖੁੱਡ ਵੱਖਰੀ ਬਣਾ ਦਿਓ, ਇਹ ਮੇਰੇ ਰੱਬ ਦੀ ਖੁੱਡ। ਇੱਕ ਮਨੁੱਖ ਹੈ ਜਿੱਥੇ ਕਲੋਨੀ ਉਸਾਰਦਾ, ਉੱਥੇ ਕਹਿੰਦਾ ਇੱਕ ਗੁਰਦੁਆਰੇ ਵਾਸਤੇ ਥਾਂ ਰੱਖ ਲਿਓ, ਕਿਉਂਕਿ ਰੱਬ ਨੇ ਮੇਰੇ ਘਰ ਨਹੀਂ ਰਹਿਣਾ, ਉਹਨੇ ਉੱਥੇ ਰਹਿਣਾ। ਰੱਬ ਲਈ ਵੱਖਰਾ ਘਰ ਬਣਾਉਂਦਾ, ਪਹਿਲਾਂ ਹੀ ਵੱਖਰਾ ਹੋ ਜਾਂਦਾ। ਉਹ ਕਹਿੰਦਾ ਵੱਖਰਾ ਘਰ ਬਣਾਓ ਰੱਬ ਜੋਗਾ, ਕਿਉਂਕਿ ਮੇਰੀਆਂ ਅਤੇ ਉਹਦੀਆਂ ਆਦਤਾਂ ਮਿਲਣੀਆਂ ਨਹੀਂ, ਮੇਰਾ ਉਹਦਾ ਸੁਭਾਅ ਮਿਲਣਾ ਨਹੀਂ, ਮੈਂ ਆਪਣੇ ਘਰ ਵੀ ਔਖਾ ਹੋ ਜਾਵਾਂਗਾ ਜੇ ਮੈਂ ਹਰ ਵੇਲੇ ਡਰਦਾ ਰਹਿ ਗਿਆ ਰੱਬ ਨੂੰ ਕਿਹੜੀ ਗੱਲ ਪਸੰਦ ਹੈ ਕਿਹੜੀ ਨਹੀਂ ਪਸੰਦ। ਮੈਂ ਆਪਣੇ ਘਰ ਜੋ ਮਰਜ਼ੀ ਕਰਾਂਗਾ, ਜਿਹੜੀਆਂ ਗੱਲਾਂ ਰੱਬ ਨੂੰ ਨਹੀਂ ਚੰਗੀਆਂ ਲੱਗਦੀਆਂ ਉਹ ਗੁਰਦੁਆਰੇ ਜਾ ਕੇ ਨਹੀਂ ਕਰਾਂਗਾ, ਆਖਾਂਗਾ ਇਹ ਤੇਰਾ ਘਰ ਹੈ। ਇਹ ਖਿਆਲ ਕਰਿਓ, ਇੱਕ ਕਹਿਣ ਲੱਗਾ ਇੱਕ ਮਨੁੱਖ ਹੀ ਐਸਾ ਹੈ ਜਿਹਦੀ ਰੱਬ ਨਾਲ ਨਹੀਂ ਬਣੀ, ਉਹਨੇ ਘਰ ਵੱਖਰਾ ਬਣਾ ਦਿੱਤਾ। ਗੁਰੂ ਨੇ ਕਿੱਡੀ ਰਹਿਮਤ ਕੀਤੀ, ਅਖੀਰਲੀ ਤੁਕ ਅੰਦਰ ਇਸ ਪੌੜੀ ਦੀ ਅਖੀਰਲੀ ਲਾਈਨ ਅੰਦਰ ਕਹਿਣ ਲੱਗੇ,
ਜਬ ਦੇਖਾ ਤਬ ਸਭ ਕੁਛ ਮੂਲ।
ਹੁਣ ਮੈਨੂੰ ਵੱਖਰਾ ਕੁਛ ਢੂੰਡਣ ਦੀ ਲੋੜ ਨਹੀਂ, ਹੁਣ ਮੈਂ ਜਿੱਧਰ ਵੀ ਦੇਖਣਾ, ਜੋ ਵਸਤੂ ਦੇਖਣਾ, ਜੇ ਬਨਸਪਤੀ ਵੇਖਣਾ, ਜੇ ਸੂਰਜ ਅਤੇ ਚੰਦਰਮਾ ਦੇਖਣਾ, ਜੇ ਚੱਲਦੇ ਹੋਏ ਦਰਿਆ ਵੇਖਣਾ, ਜੋ ਕੁਝ ਵੇਖਣਾ ਉਹਦੇ ਪਿੱਛੇ ਮੈਨੂੰ ਉਹਦਾ ਮੂਲ ਜੜ ਇੱਕੋ ਹੀ, ਸਿਰਜਣਹਾਰ ਇੱਕੋ ਹੀ ਦਿਸਦਾ। ਜਬ ਦੇਖੋ ਤਬ ਸਭ ਕੁਛ ਮੂਲ, ਉਹ ਸੂਖਮ ਵੀ ਉਹੋ ਹੀ ਹੈ, ਸਥੂਲ ਵੀ ਉਹੋ ਹੀ, ਕਿਉਂਕਿ ਦੋ ਹੀ ਚੀਜ਼ਾਂ ਨੇ ਬ੍ਰਹਿਮੰਡ ਦੀਆਂ। ਸੂਖਮ ਤੋਂ ਯਾਤਰਾ ਸ਼ੁਰੂ ਹੁੰਦੀ ਹੈ, ਸਥੂਲ 'ਤੇ ਆ ਕੇ ਅੰਤ ਹੋ ਜਾਂਦਾ, ਅਤੇ ਜਿਹੜਾ ਆਦਿ ਤੋਂ ਲੈ ਕੇ ਅੰਤ ਤੱਕ ਹੋਵੇ ਉਹਨੂੰ ਆਖਦੇ ਨੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ, ਨਮਸਕਾਰ ਤੁਸੀਂ ਕਹੋ ਹਮਾਰੀ। ਆਦਿ ਪਰਮਾਤਮਾ ਹੈ, ਸੂਖਮ ਹੈ, ਅੰਤ ਸੰਸਾਰ ਹੈ, ਆਦਿ ਅਤੇ ਅੰਤ ਤੱਕ ਇੱਕੋ ਹੀ ਚੀਜ਼ ਹੈ, ਇਸ ਲਈ ਸੂਖਮ ਵੀ ਹੈ ਸਥੂ, ਕਿਉਂਕਿ ਸਥੂਲ ਸੰਸਾਰ ਹੈ, ਸੂਖਮ ਨਿਰੰਕਾਰ ਹੈ। ਕਹਿਣ ਲੱਗੇ ਇਸ ਲਈ ਹੁਣ ਮੈਨੂੰ ਵੱਖਰਾ ਰੱਬ ਕਿਤੇ ਢੂੰਡਣ ਦੀ ਲੋੜ ਨਹੀਂ।
ਸੂਖਮ ਮੈਂ ਜਾਣੈ ਸਥੂਲ, ਜਬ ਦੇਖਾਂ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ।
ਹੁਣ ਰੱਬ ਵੱਖਰਾ ਨੇ, ਸੰਸਾਰ ਵਿੱਚ ਵੀ ਉਹ ਸਮਾਇਆ ਹੋਇਆ ਹੈ। ਹੁਣ ਸਾਨੂੰ ਨਾਲ ਨਾਲ ਸੋਚਣਾ ਪਏਗਾ, ਸਤਿਗੁਰੂ ਨੇ ਕੋਈ ਪਹਿਲੂ ਅੰਧੇਰੇ ਵਿੱਚ ਨਹੀਂ ਛੱਡਿਆ, ਅਗਲੇ ਪਾਸੇ ਮਸਲੇ ਆ ਜਾਣਗੇ। ਜੇ ਸਥੂਲ ਵੀ ਉਹ ਹੀ ਹੈ ਤਾਂ ਸਥੂਲ ਤਾਂ ਹਮੇਸ਼ਾ ਰਹਿੰਦਾ ਨਹੀਂ, ਜਿਹੜੀ ਚੀਜ਼ ਦਿਸਦੀ ਹੈ ਉਹ ਬਿਨਸਦੀ ਹੈ, ਉਹ ਖਤਮ ਹੁੰਦੀ ਹੈ। ਅਤੇ ਸਾਡੇ ਸਾਹਮਣੇ ਮਸਲਾ ਹੈ, ਰੱਬ ਦਾ ਰੂਪ ਖਤਮ ਹੁੰਦਾ ਹੈ, ਉਹ ਅਵਨਸ਼ੀ ਹੈ। ਨਾਲ ਨਾਲ ਸਤਿਗੁਰੂ ਹਰ ਪਹਿਲੂ ਨੂੰ ਵਿਚਾਰਦੇ ਚਲੇ ਜਾ ਰਹੇ ਨੇ। ਇੱਥੇ ਕਹਿੰਦੇ ਨੇ
नानक सो सुखम सोई असथूल नै किछ जन्म नै किछ मरे।
जदों दा मैं उन्हूं देख लिया ना, जदों दा उन्हूं तक लिया, क्योंकि हुण किसे आउण जाण विच वाले विच भी हुण जो कुछ जिन्हों मैं कदी मरदा वेखदा सां ते कदी जमदा वेखदा सां, हुण नहीं, हुण मैनूं दिसदा इह तां मैनूं इक बुझारत ही है, इह तां मैनूं इक करिश्मा ही। जिहड़ा नहीं समझदा खेड नूं उहदे लई बड़ा ही इंट्रस्टिड हुंदा है। मैं एक बार कीती सी, बाबा कबीर जी ने भी आख्या, कहन लगे राह जांदा मुसाफर उहने वेख्या कोई बाजीगर जादूगर जादू की खेड पिया विखांदा है। जादू की खेड ऐसी इंट्रस्टिड हुंदी हर आदमी देखता है, राह जांदा मुसाफर भी खलो गया, इन्ना मन लगता कई बार अगला राह ही भुल जाता, अगला मुसाफर ही भुल जाता है, दूजे ने आके हलूने भलिया बड़ी दूर जाना है, तो तू इत्थे ही मन लगा बैठा, ये तो जादूगर की खेड है। तो जिहड़ा देख रहा सी ना बड़ा प्रसन्न हो कहन लगा, रुक तू भी वेख ए करिश्मा। तो हलूना देने वाले ने आख्या, भलिया मैं की वेखना है, ये जादूगर मेरा दोस्त है, इसलिए मैं दी हथ की सफाई मैं दे सारे करिश्मे जानना, मेरा हुण मन इनकी खेड विच नहीं लगता क्योंकि मेरा मन इन्दे नाल लगा होया है, मैं इनू जानना। बाबा कबीर कहन लगे जिहड़ा रब नू जानदा है वह रब की खेड विच खचत नहीं हुंदा, वह समझदा है तां उहदे चलित ने। कह कबीर बाजी जग भाई संसार जिहड़ा है वह तो खेड है, बाजीगर सो मोह प्रीत बनाई, मेरी तो बाजीगर नाल प्रीत है, मैं बाजी नाल प्रीत किवें लवां। कहने लगे हुण मैनूं पता लग गया, ना किछ जन्मे ना किछ मरे, अपन चलत आप ही करे,
ना किछ जन्मे ना किछ मरे, अपन चलत आप ही करे, आवन जावन दृष्ट अनदृष्ट।
सारा कुछ उसी का बनाया हुआ है, उसकी एक खेड है, कोई आ रहा है कोई जा रहा है, जे कोई दिसदा है तो कोई नहीं दिसदा, दो तरह के लोग ने, कुछ दिसन वाली चीज़ा ने कुछ अणदिख चीज़ा जिहड़ियां सूक्ष्म ने, जिवें पवन आदिक नहीं दिसदियां, कुछ दिसन वाली ने। कहन लगे ब्रह्मांड का हर हिस्सा दिसन वाला ते ना दिसन वाला सारा उसे दा बनाया होया, कोई आ रहा है कोई जा रहा है, ते मैं उन्दे चलित नूं उन्दी खेड नूं उसकी बाजी नूं जान गया।
आवन जावन दृष्ट अनदृष्ट, अग्गे आकारी धारी सब सृष्ट।
इस सारी सृष्टि उनकी आग्या विच है, उन्हें अपने हुक्म विच धारण की हुई है, उनके हुक्म जो आप श्री जपजी साहब अंदर पढ़ने, हुक्मी होवन आकार हुक्म ना कहया जाई, हुक्मी होवन जी हुक्म मिले वडियाई, हुक्मी उत्तम नीच हुक्म लिख दुख सुख पाई है, एक ना हुक्मी बख्शीस एक हुक्मी सदा भवाई है। अगे पढ़ने हुक्म अंदर सब को बाहर हुक्म ना कोई, नानक हुक्म जे बुझे तो होमे कहे ना कोई, क्योंकि उसनों पता लग गया सब कुछ उनके हुक्म, उनके विच कोई मैं चेंज नहीं कर सकता, मैं तब्दीली नहीं कर सकता, आज्ञाकारी धारी सब सृष्ट।
आपे आप सगल मैं आप, आपे आप सगल मैं आप, अनेक जुगत रच थाप उथाप।
इको एक प्रभु आप है, किसे दी राय दी उन्नू लोड़ नहीं। मैं एक बार कीती सी, उन्हों किसे कोलों अपनी सृष्टि बनाने लई उन्दे ख ਅਖੰਡ ਬ੍ਰਹਿਮੰਡ ਬਣਾਉਣ ਲਈ ਕਿਸੇ ਕੋਲੋਂ ਡਿਜ਼ਾਈਨ ਕਰਾਉਣ ਦੀ ਲੋੜ ਨਹੀਂ, ਕਿਸੇ ਹੋਰ ਥਾਂ ਤੋਂ ਮਟੀਰੀਅਲ ਲੈਣ ਦੀ ਲੋੜ ਨਹੀਂ, ਕਿਸੇ ਦੀ ਡਿਊਟੀ ਲਗਾ ਕੇ ਕੰਮ ਲੈ ਸਕਦਾ ਅਤੇ ਜਿਹਦੀ ਡਿਊਟੀ ਲਗਾਉਂਦਾ ਉਹਨੂੰ ਵੀ ਆਪ ਹੀ ਸਿਰਜਦਾ। ਇਸ ਲਈ ਕਹਿ ਦਿੱਤਾ ਨਾ ਬ੍ਰਹਮਾ ਕਿੰਦਾ ਪੈਦਾ ਕੀਤਾ ਹੋਇਆ, ਕੋਟ ਵਿਸ਼ਨ ਕਿੰਨੇ ਅਵਤਾਰ, ਕੋਟ ਬ੍ਰਹਿਮੰਡ ਜਾਂ ਕਿ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ। ਕੰਮ ਲਈ ਜਾਂਦਾ ਜੇ ਕਿਸੇ ਕੋਲੋਂ ਕੰਮ ਲੈਣਾ ਸੀ, ਹਰ ਤਰ੍ਹਾਂ ਦੀ ਸਿਰਜਣਾ ਕਰਨ ਵੇਲੇ ਵੀ ਜਿਹਦੇ ਕੋਲੋਂ ਕੰਮ ਲੈਣਾ ਸੀ ਉਹਨੂੰ ਪਹਿਲਾਂ ਆਪ ਸਿਰਜ ਲਿਆ ਸੀ। ਪਿਛਲੇ ਦਿਨਾਂ 'ਚ ਵੀ ਇੱਕ ਲਫਜ਼ ਆਏ ਸਨ, ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਮਾਂ ਨੂੰ ਸਿਰਜ ਲਿਆ ਸਨ ਅਤੇ ਆਪਸੀ ਸੰਬੰਧ ਕਾਇਮ ਕਰ ਦਿੱਤੇ ਸਨ। ਹੇ ਮਾਂ, ਲੈ ਮੈਂ ਤੈਨੂੰ ਆਪਣੀ ਕਿਰਤ ਸੌਂਪ ਰਿਹਾ, ਤੂੰ ਇਹਨੂੰ ਜਨਮ ਵੀ ਦੇਣਾ, ਲੋਕ ਆਖਣਗੇ ਤੂੰ ਜਨਮ ਦਿੱਤਾ ਤਾਂ ਕਿ ਤੇਰੀ ਜ਼ਿੰਮੇਵਾਰੀ ਬਣ ਜਾਏ, ਤੂੰ ਵੀ ਮੇਰੀ ਸਿਰਜਣਾ ਹੈ ਅਤੇ ਤੂੰ ਇਸ ਸਿਰਜਣਾ ਨੂੰ ਸੰਭਾਲ ਕੇ ਵੱਡਾ ਕਰਕੇ ਪਾਲ ਕੇ ਮੇਰੀ ਸੇਵਾ ਸਮਝੀ। ਲੋ ਮੈਂ ਇੱਕ ਵਾਰ ਕੀਤੀ ਸੀ ਨਾ ਇਸੇ ਲਈ ਵੀ ਜੇ ਅਸੀਂ ਬੱਚਿਆਂ ਨੂੰ ਪ੍ਰਭੂ ਦੀ ਦੇਣ ਸਮਝ ਕੇ ਉਹਦੀ ਬਖਸ਼ੀ ਹੋਈ ਸੇਵਾ ਸਮਝ ਕੇ ਸੇਵਾ ਕਰੀਏ ਸੰਭਾਲੀਏ ਅਤੇ ਆਪਣਾ ਆਪਣੀ ਕਿਸੇ ਕਿਸਮ ਦੀ ਖੁਦਗਰਜ਼ੀ ਅਤੇ ਇਹ ਨਾ ਆਖੀਏ ਮੇਰਾ ਮੇਰਾ ਇਹ ਮੇਰਾ ਪੁੱਤਰ ਹੈ ਅਤੇ ਮੇਰਾ ਪੁੱਤਰ ਆਖਣ ਲੱਗਿਆਂ ਵੱਖਰਾ ਹੋ ਜਾਏਗਾ, ਜਦੋਂ ਪ੍ਰਭੂ ਦਾ ਦਿੱਤਾ ਹੋਇਆ ਜੀ ਆਖ ਕੇ ਸੇਵਾ ਕਰਾਂਗੇ ਉਹ ਭਗਤੀ ਬਣ ਜਾਏਗੀ, ਉਸੇ ਦਾ ਨਾਂ ਭਗਤੀ ਹੋ ਜਾਏਗਾ। ਗੁਰੂ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਜਿਹੜੀ ਸਿਰਜਣਾ ਉਹ ਸਿਰਜਦਾ ਉਹਦੇ ਤੋਂ ਪਹਿਲਾਂ ਸੰਭਾਲਣ ਲਈ ਜਿਸ ਚੀਜ਼ ਦੀ ਡਿਊਟੀ ਲਗਾਉਂਦਾ ਉਹਦੀ ਸਿਰਜਣਾ ਵੀ ਆਪ ਕਰ ਦਿੰਦਾ ਹੈ।
ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ
ਅਨੇਕਾਂ ਜੁਗਤੀਆਂ ਨਾਲ ਰਚ ਕੇ ਥਾਪਦਾ ਵੀ ਹੈ ਅਤੇ ਉਥਾਪਦਾ ਵੀ ਹੈ, ਬਣਾਉਂਦਾ ਵੀ ਹੈ ਅਤੇ ਢਾਂਦਾ ਵੀ ਹੈ। ਥਾਪ ਉਥਾਪ, ਬਣਾਉਣਾ ਅਤੇ ਫਿਰ ਮੁੜ ਕੇ ਉਹਨੂੰ ਢਾਉਣਾ, ਪਰ ਆਪ ਨਹੀਂ ਥਾਪਿਆ ਜਾਂਦਾ। ਆਪੇ ਆਪ ਸਗਲ ਮੈਂ ਆਪ, ਆਪ ਨਹੀਂ ਥਾਪਿਆ ਜਾਂਦਾ। ਜਦੋਂ ਉਹਦੀ ਵਾਰੀ ਆਉਂਦੀ ਉਦੋਂ ਆਖਣਾ ਪੈਂਦਾ ਥਾਪਿਆ ਨਾ ਜਾਏ, ਉਦੋਂ ਇਹ ਆਖੀਦਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿਣ ਲੱਗੇ ਆਪੇ ਆਪ ਸਗਲ ਮੈਂ ਆਪ ਅਨੇਕ ਜੁਗਤ ਰਚ ਥਾਪ ਉਥਾਪ, ਬਣਾਉਂਦਾ ਢਾਂਦਾ, ਬਣਾਉਂਦਾ ਢਾਂਦਾ। ਪਰ ਇਸ ਵਿੱਚੋਂ ਉਹ ਲੋਕ ਪਰੇਸ਼ਾਨ ਹੁੰਦੇ ਨੇ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ, ਖੇਡ ਤੱਕ ਸੀਮਿਤ ਰਹਿੰਦੇ ਨੇ। ਅਗਲੇ ਪਾਸੇ ਇੱਕ ਗੱਲ ਬੜੀ ਖੂਬਸੂਰਤ ਆਖੀ ਨੇ,
ਅਬਨਾਸੀ ਨਾਹੀ ਕਿਛ ਖੰਡ।
ਨਾਮ ਨਹੀਂ ਲੈਣਾ ਚਾਹੁੰਦਾ, ਹਰ ਵਿਦਵਾਨ ਦੇ ਵਿਚਾਰ ਆਪਣੇ ਨੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਖੰਡ ਅਤੇ ਬ੍ਰਹਿਮੰਡ ਦੋ ਚੀਜ਼ਾਂ ਬਹੁਤਾਂ ਥਾਵੇਂ ਇਕੱਠੀਆਂ ਆਈਆਂ ਨੇ। ਖੰਡ ਬ੍ਰਹਿਮੰਡ ਨਿਕਾਏ ਕੋਠਾਣਾ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਗਾਵਣ ਤੋਂ ਤੈਨੂੰ ਖੰਡ ਮੰਡਲ ਬ੍ਰਹਿਮੰਡਾ, ਬਹੁਤਾਂ ਥਾਵਾਂ 'ਤੇ ਖੰਡ ਅਤੇ ਬ੍ਰਹਿਮੰਡ ਲਫਜ਼ ਇਕੱਠੇ ਨੇ। ਇਹਨਾਂ ਦਾ ਇੱਕ ਰਿਸ਼ਤਾ ਹੈ ਅਤੇ ਰਿਸ਼ਤਾ ਅਜੀਬ ਕਿਸਮ ਦਾ ਹੈ। ਬ੍ਰਹਿਮੰਡ ਦਾ ਕੋਈ ਖੰਡ ਹੈ, ਬਲਕਿ ਬਹੁਤ ਸਾਰੇ ਖੰਡਾਂ ਦਾ ਸੁਮੇਲ ਬ੍ਰਹਿਮੰਡ ਹੈ। ਖੰਡ ਬਹੁਤੇ ਹੁੰਦੇ ਨੇ, ਐਗਜ਼ਾਮਪਲ ਵਜੋਂ ਜਿਵੇਂ ਸਰੀਰ ਹੈ, ਬਹੁਤ ਸਾਰੇ ਅੰਗਾਂ ਦਾ ਸੁਮੇਲ ਸਰੀਰ ਹੈ। ਹੱਥ ਸਰੀਰ ਦਾ ਇੱਕ ਖੰਡ ਨੇ, ਇੱਕ ਟੁਕੜਾ ਨੇ, ਸਰੀਰ ਨਹੀਂ, ਇਕੱਲੇ ਹੱਥ ਜਿਹੜੇ ਨੇ ਸਰੀਰ ਨੇ, ਇੱਕ ਟੁਕੜਾ ਨੇ ਸਰੀਰ ਦਾ, ਪੈਰ ਨੇ, ਸਰੀਰ ਦਾ ਇੱਕ ਖੰਡ ਨੇ, ਇੱਕ ਹਿੱਸਾ ਨੇ। ਖੰਡ ਦਾ ਮਤਲਬ ਹੁੰਦਾ ਇੱਕ ਹਿੱਸਾ, ਕਿਉਂਕਿ ਇਹ ਖੰਡ ਲਫਜ਼ ਕਈ ਥਾਵਾਂ 'ਤੇ ਆਇਆ ਹੈ। ਸਤਿਗੁਰੂ ਨੇ ਜਦੋਂ ਮੱਛਲੀ ਦੇ ਪਾਣੀ ਨਾਲ ਪਿਆਰ ਦੀ ਗੱਲ ਕੀਤੀ ਨਾ, ਉੱਥੇ ਵੀ ਗੱਲ ਆਖੀ, ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ। ਅਗਲੇ ਪਾਸੇ ਤੋਂ ਕਹੇ ਖੰਡ ਖੰਡ ਕਰ ਭੋਜਨ ਕੀਨੋ, ਉੱਥੇ ਵੀ ਲਫਜ਼ ਖੰਡ ਹੈ। ਮੀਨ ਨੂੰ ਭਾਵ ਮੱਛੀ ਨੂੰ ਫੜ ਲਿਆ, ਉਹਦੇ ਕਈ ਪੀਸ ਕੀਤੇ ਵੱਖਰੇ ਕਰਕੇ, ਅਤੇ ਫਿਰ ਜਦੋਂ ਖਾਧਾ ਉਹਨੂੰ ਚਬਾ ਚਬਾ ਕੇ ਫਿਰ ਉਹਦੇ ਕਈ ਟੁਕੜੇ ਬਰੀਕ ਕੀਤੇ, ਪਰ ਉਹਦੇ ਅੰਦਰੋਂ ਪਾਣੀ ਦੀ ਪਿਆਸ ਨਾ ਗਈ। ਜਦੋਂ ਅੰਦਰ ਵੀ ਚਲੀ ਗਈ ਨਾ ਭੋਜਨ ਬਣ ਕੇ, ਖੰਡ ਖੰਡ ਕਰ ਭੋਜਨ ਕੀਨੋ, ਉਦੋਂ ਵੀ ਖਾਣ ਵਾਲੇ ਨੂੰ ਬਾਰ ਬਾਰ ਪਿਆਸ ਲੱਗਣ ਲੱਗ ਪਈ। ਗੁਰੂ ਨੇ ਬਾਣੀ ਵਿੱਚ ਆਖਿਆ ਜਦੋਂ ਕੋਈ ਬਾਰ ਬਾਰ ਪਾਣੀ ਮੰਗੇ ਤਾਂ ਲੋਕ ਆਖਦੇ ਨੇ ਕੀ ਤੂੰ ਮੱਛੀ ਖਾਧੀ ਹੋਈ ਹੈ, ਪਾਣੀ ਮੰਗ ਰਿਹਾ। ਗੁਰੂ ਨੇ ਬਾਣੀ ਵਿੱਚ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਉਹਦਾ ਸਨੇਹ ਹੈ, ਲਗਾਓ ਹੈ ਪਾਣੀ ਨਾਲ। ਤੋ ਖੰਡ ਦਾ ਅਰਥ ਹੈ ਟੁਕੜਾ, ਇੱਕ ਹਿੱਸਾ, ਵੱਖਰੇ ਵੱਖਰੇ ਹਿੱਸੇ ਕੀਤੇ ਟੁਕੜੇ ਕਰਤੇ। ਆ ਖੰਡਾ ਲਫਜ਼ ਵੀ ਇੱਥੋਂ ਹੀ ਬਣਿਆ ਜਾਏਗਾ, ਕਿਉਂਕਿ ਇਹ ਖੰਡ ਖੰਡ ਕਰਨ ਦਾ ਇੱਕ ਸਾਧਨ ਹੈ, ਟੁਕੜੇ ਟੁਕੜੇ ਕਰਨ ਦਾ ਖੰਡਾ ਇੱਕ ਸਾਧਨ ਹੈ। ਤੂੰ ਮਿਹਨਤ ਕਰਿਆ ਸਾ, ਇੱਥੇ ਲਫਜ਼ ਵੀ ਖੰਡ ਹੈ। ਸਰੀਰ ਦੇ ਵੀ ਬਹੁਤ ਸਾਰੇ ਖੰਡ ਨੇ, ਅੱਖਾਂ ਇੱਕ ਹਿੱਸਾ ਨੇ ਸਰੀਰ ਦੀਆਂ, ਜ਼ਬਾਨ ਇੱਕ ਹਿੱਸਾ ਹੈ, ਨਾਸਕਾ ਇੱਕ ਹਿੱਸਾ ਹੈ, ਹੱਥ ਹਿੱਸਾ ਨੇ, ਪੈਰ ਹਿੱਸਾ ਨੇ, ਇਹ ਸਾਰੇ ਸਰੀਰ ਦੇ ਵੱਖਰੇ ਵੱਖਰੇ ਖੰਡ ਨੇ, ਪਰ ਸਾਰੇ ਆਪਣੀ ਥਾਵੇਂ ਸਰੀਰ ਨਹੀਂ। ਹਾਂ, ਸਾਰਿਆਂ ਦੇ ਮਿਲਣ ਤੋਂ ਇੱਕ ਸਰੀਰ ਬਣਿਆ। ਪਰ ਜੇ ਕਿਸੇ ਦੇ ਹੱਥ ਕੱਟੇ ਜਾਣ, ਹੱਥ ਕੱਟੇ ਜਾਣ, ਤਾਂ ਉਹਦਾ ਬ੍ਰਹਿਮੰਡ ਨਹੀਂ ਖਤਮ ਹੁੰਦਾ, ਸਰੀਰ ਨਹੀਂ ਖਤਮ ਹੁੰਦਾ। ਕਿਉਂਕਿ ਸਾਨੂੰ ਬਾਣੀ ਸਮਝਣ ਲੱਗੇ ਵੀ ਕਈ ਤਰ੍ਹਾਂ ਦੀ ਸਾਡੀ ਆਮ ਜੀਵਨ ਦੀ ਜਿਹੜੀ ਹੈ ਨਾ ਐਗਜ਼ਾਮਪਲ ਸਮਝਣੀ ਪੈਂਦੀ। ਕਿਸੇ ਦੇ ਪੈਰ ਕੱਟੇ ਜਾਣ, ਉਹਦਾ ਇੱਕ ਹਿੱਸਾ ਤਾਂ ਕੱਟਿਆ ਗਿਆ ਸਰੀਰ ਦਾ, ਪੈਰ ਕੇ ਹਿੱਸਾ ਸਨ। ਪੈਰ ਕੱਟੇ ਜਾਣ ਨਾਲ ਸਰੀਰ ਨਹੀਂ ਖਤਮ ਹੋਇਆ, ਕਿਉਂਕਿ ਉਹ ਬ੍ਰਹਿਮੰਡ ਹੈ, ਬ੍ਰਹਿਮੰਡ ਹੈ ਬਹੁਤ ਸਾਰੇ ਖੰਡਾਂ ਦਾ ਸਮੂਹ। ਸਤਿਗੁਰੂ ਨੇ ਜਿੱਥੇ ਮੇਰੇ ਪ੍ਰਭੂ ਦੇ ਬਣਾਉਣ ਦੀ ਤਰਤੀਬ ਦਿੱਤੀ ਨਾ, ਉੱਥੇ ਲਫਜ਼ ਆਏ ਕੋਟ ਬਿਸ਼ਨ ਕੀਨੇ ਅਵਤਾਰ ਕੋਟ ਬ੍ਰਹਿਮੰਡ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ। ਹੁਣ ਬ੍ਰਹਮ ਜਿਹੜਾ ਹੈ ਉਹ ਆਪਣੇ ਥਾਵੇਂ ਇੱਕ ਸਰੀਰ ਹੈ, ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਖੰਡ ਨੇ, ਉਹਦੇ ਟੁਕੜੇ ਨੇ, ਅਤੇ ਉਹਦੀ ਸਿਰਜਣਾ ਵਿੱਚ ਬ੍ਰਹਿਮੰਡ ਇੱਕ ਵੱਡਾ ਸਰੀਰ ਹੈ, ਅਤੇ ਉਸ ਬ੍ਰਹਿਮੰਡ ਦੇ ਬਹੁਤ ਸਾਰੇ ਵੱਖਰੇ ਵੱਖਰੇ ਖੰਡ ਨੇ। ਆਪਾਂ ਦੇਖਦੇ ਹਾਂ ਆਸਮਾਨ 'ਤੇ ਤਾਰੇ ਟੁੱਟਦੇ ਨੇ, ਅੱਜ ਦੇ ਥੋੜ੍ਹੇ ਟੁੱਟਣ ਲੱਗੇ ਨੇ, ਐਗਜ਼ਾਮਪਲ ਹੈ। ਆਪਾਂ ਬੱਚੇ ਸਾਂ, ਬਚਪਨ ਸਾਂ, ਮੈਨੂੰ ਅਜੇ ਤੱਕ ਯਾਦ ਹੈ, ਰਾਤ ਨੂੰ ਬਾਹਰ ਸੌਣ ਦਾ ਸੁਭਾਅ ਸੀ, ਮੰਜੇ ਡਾਕ, ਤਾਰਾ ਟੁੱਟਦਾ ਸੀ ਸਾਡੇ ਵੇਖਦਿਆਂ ਵੇਖਦਿਆਂ ਅਲੋਪ ਹੋ ਜਾਂਦਾ ਸੀ, ਬੱਚੇ ਬੜੇ ਖੁਸ਼ ਹੁੰਦੇ ਸਨ ਵੇਖ ਕੇ ਤਾਰਾ ਟੁੱਟਿਆ, ਰੋਜ਼ ਟੁੱਟਦੇ। ਸਦੀਆਂ ਬੀਤ ਗਈਆਂ ਨੇ, ਯੁੱਗ ਬੀਤ ਗਏ ਨੇ, ਤਾਰੇ ਟੁੱਟਦਿਆਂ ਟੁੱਟਦੇ ਵੀ ਨੇ, ਕੀ ਗੱਲ, ਤਾਰੇ ਖਤਮ ਹੀ ਨਹੀਂ ਹੋਏ, ਸਵਾਲ ਖੜ੍ਹਾ ਹੋਏਗਾ। ਹਰ ਇੱਕ ਚੀਜ਼ ਦੀ ਜੇ ਸੀਮਾ ਹੈ, ਕਿਉਂਕਿ ਹਰ ਗਿਣਤੀ ਦੀ ਚੀਜ਼ ਦੀ ਸੀਮਾ ਹੈ, ਹਰ ਸਥੂਲ ਜਿਹੜਾ ਹੈ ਉਹਦੀ ਸੀਮਾ ਹੈ। ਅਕਾਲ ਪੁਰਖ ਇਸੇ ਲਈ ਸੂਖਸ਼ਮ ਹੈ, ਨਿਰੰਕਾਰ, ਕਿਉਂਕਿ ਉਹਦੀ ਸੀਮਾ ਨਹੀਂ, ਉਹ ਅਸੀਮ ਹੈ। ਇਸੇ ਲਈ ਜੇ ਸਥੂਲ ਦੇ ਅੰਦਰ ਵੀ ਰਹਿੰਦਾ ਤਾਂ ਉਹ ਸੂਖਸ਼ਮ ਬਣ ਕੇ ਰਹਿੰਦਾ, ਕਿਉਂਕਿ ਆਪ ਉਹ ਅਸੀਮ ਹੈ। ਸਰੀਰ ਜਿਹੜਾ ਹੈ ਮੈਂ ਉਹਦੀ ਸੀਮਾ, ਮੈਂ ਇੱਕ ਵਾਰ ਕੀਤੀ ਸੀ, ਸਰੀਰ ਨੂੰ ਤੁਸੀਂ ਮਿਣ ਸਕਦੇ ਹੋ, ਇਸ ਬੰਦੇ ਦੀ ਹਾਈਟ ਕਿੰਨੀ ਲਿਖਣਾ ਪੈਂਦਾ, ਇਹਦਾ ਵਜ਼ਨ ਕਿੰਨਾ, ਪਰ ਹਾਈਟ ਭਾਵੇਂ 7 ਫੁੱਟ ਹੋਵੇ ਅਤੇ ਭਾਵੇਂ 5 ਫੁੱਟ ਹੋਵੇ, ਉਹਦੇ ਅੰਦਰ ਜਿਹੜਾ ਜੀਵਨ ਬੈਠਾ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਜਿਹੜੀ ਅੰਦਰ ਜੋਤ ਬੈਠੀ ਹੈ ਉਹਨੂੰ ਤੁਸੀਂ ਨਹੀਂ ਮਿਲ ਸਕਦੇ। ਉਹਦੀ ਹਾਈਟ ਕਿੰਨੀ, ਉਹਦਾ ਵਜ਼ਨ ਕਿੰਨਾ, ਕਿਉਂਕਿ ਉਹ ਅਸੀਮ ਹੈ, ਸੂਖਸ਼ਮ ਹੈ, ਸਥੂਲ ਨਹੀਂ। ਸਰੀਰ ਮਿਲਿਆ ਜਾ ਸਕਦਾ ਅਤੇ ਸਰੀਰ ਖਤਮ ਹੁੰਦਾ, ਉਹ ਅਵਿਨਾਸ਼ੀ ਨਹੀਂ ਹੁੰਦਾ। ਹਾਈਜ ਸਥੂਲ ਜਿਹੜੀ ਟੁੱਟਦੀ ਹੈ ਉਹਦੀ ਕੋਈ ਸੀਮਾ ਹੈ। ਪਰ ਸੋਚਣਾ ਪਏਗਾ ਕਿ ਇੰਨੀ ਦੇਰ, ਇੰਨੀ ਮੁੱਦਤ, ਇੰਨੇ ਯੁੱਗ ਬੀਤ ਗਏ ਨੇ, ਤਾਰਿਆਂ ਨੂੰ ਟੁੱਟਦਿਆਂ 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 ਤਾਰੇ ਖਤਮ ਹੀ ਨਹੀਂ ਹੋਏ। ਕੀ ਅਸੀਂ ਆਸ ਰੱਖ ਸਕਦੇ ਹਾਂ ਕਦੀ ਆਹਿਸਤਾ ਆਹਿਸਤਾ ਹੋਰ 2-4 ਸਦੀਆਂ ਬਾਅਦ ਤਾਰੇ ਖਤਮ ਹੋ ਜਾਣਗੇ? ਤਾਰਾ ਟੁੱਟੇਗਾ, ਤਾਰਾ ਖਤਮ ਹੋਏਗਾ, ਤਾਰੇ ਨਹੀਂ ਖਤਮ ਹੋਣਗੇ। ਆਹ ਦੋਵਾਂ ਵਿੱਚ ਫਰਕ ਹੈ। ਬ੍ਰਹਿਮੰਡ ਵਿੱਚੋਂ ਮਨੁੱਖ ਖਤਮ ਹੋਏਗਾ ਪਰ ਮਨੁੱਖ ਖਤਮ ਨਹੀਂ ਹੋਣਗੇ, ਆਹ ਦੋਵਾਂ 'ਚ ਫਰਕ ਹੈ। ਹਰ ਮਨੁੱਖ ਖਤਮ ਹੋਏਗਾ ਪਰ ਮਨੁੱਖ ਖਤਮ ਨਹੀਂ ਹੋਣਗੇ, ਭਾਵ ਸੰਸਾਰ ਵਿੱਚੋਂ ਲੁਕਾਈ ਖਤਮ, ਕਈ ਆਉਣਗੇ ਕਈ ਚਲੇ ਜਾਣਗੇ, ਥਾਂ ਪੁਰ ਉਵੇਂ ਦੀ ਉਵੇਂ ਰਹਿ ਗਈ। ਮਨੁੱਖ ਚਲਾ ਗਿਆ ਪਰ ਮਨੁੱਖ ਥੋੜ੍ਹਾ ਚਲੇ ਗਏ ਨੇ, ਮਨੁੱਖਤਾ ਤਾਂ ਹੈ ਨਾ। ਜਦੋਂ ਵੀ ਬਹੁਤਾਤ ਵਿੱਚ ਜਾਓਗੇ ਉਦੋਂ ਕਹਾਣੀ ਦਾ ਸੰਪੂਰਨ ਰੂਪ ਹੋਏਗਾ। ਮੈਂ ਇੱਕ ਵਾਰ ਕੀਤੀ ਸੀ ਪੈਰਾ ਹੋਣਾ ਕੁਝ ਹੋਰ, ਇੱਕ ਪੈਰਾ ਅਸੀਂ ਰੋਜ਼ ਪੜ੍ਹ, ਅੱਜ ਕੱਲ੍ਹ ਸੀਰੀਅਲ ਚੱਲਦੇ ਨੇ, ਆਪਾਂ ਸ਼ਾਮ ਨੂੰ ਇੱਕ ਸੀਰੀਅਲ ਵੇਖ ਕੇ ਆਖਦੇ ਹਾਂ ਲਓ ਵੀ ਸੀਰੀਅਲ ਖਤਮ ਹੋ ਗਿਆ, ਫਲਾਣਾ ਸੀਰੀਅਲ ਦੇਖ ਰਿਹਾ ਸੀ ਉਹ ਹੁਣ ਖਤਮ ਹੋ ਗਿਆ। ਖਤਮ ਥੋੜ੍ਹਾ ਹੋਇਆ, ਉਹਦਾ ਤਾਂ ਇੱਕ ਪੈਰਾ ਸੀ ਜਿਹੜਾ ਖਤਮ ਹੋਇਆ, ਕੱਲ੍ਹ ਨੂੰ ਹੁਣ ਦਾ ਅਗਲਾ ਹਿੱਸਾ ਆ ਜਾਣਾ ਹੈ। ਸੀਰੀਅਲ ਖਤਮ ਹੋ ਗਿਆ ਪਰ ਸੀਰੀਅਲ ਖਤਮ ਨਹੀਂ ਹੋਇਆ, ਦੋਨੋਂ ਪੱਖ ਆ ਗਏ ਨਾ। ਹੁਣ ਇੱਕ ਪਾਸੇ ਕਹਿਣ ਲੱਗੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਕਿਉਂਕਿ ਹੇ ਪ੍ਰਭੂ ਤੇਰੇ ਬ੍ਰਹਿਮੰਡ ਵਿੱਚ ਬਣਾਏ ਹੋਏ ਖੰਡ ਜਿਹੜੇ ਨੇ ਉਹ ਬ੍ਰਹਿਮੰਡ ਨਾਲ ਸੰਬੰਧਿਤ ਨੇ, ਸੱਚੇ ਨੇ, ਪਰ ਖੰਡ ਖਤਮ ਹੋਣਗੇ, ਅਵਿਨਾਸ਼ੀ ਨਹੀਂ। ਹਰ ਚੀਜ਼ ਖਤਮ ਹੋਏਗੀ, ਮਨੁੱਖ ਆਵੇਗਾ ਚਲਾ ਜਾਏਗਾ, ਮਨੁੱਖ ਖਤਮ ਨਹੀਂ ਹੋਣਗੇ, ਕਹਾਣੀ ਚੱਲਦੀ ਰਹਿ ਕੇ ਜਿਉਂਦੇ ਹੋ, ਕਹਾਣੀ ਨੇ ਖਤਮ ਨਹੀਂ ਹੋਣਾ। ਹਾਂ, ਜਿਹੜਾ ਖੰਡ ਹੈ ਉਹ ਹਮੇਸ਼ਾ ਨਹੀਂ ਰਹਿਣਾ, ਬ੍ਰਹਿਮੰਡ ਤੇਰੀ ਮਰਜ਼ੀ 'ਤੇ ਖਲੋਤਾ ਹੈ, ਤੂੰ ਉਹਨੂੰ ਧਾਰਨ ਕੀਤਾ ਹੋਇਆ, ਉਹਦੇ ਵਿੱਚੋਂ ਖੰਡ ਜਾ ਰਹੇ ਨੇ, ਖੰਡ ਨਵੇਂ ਆ ਰਹੇ ਨੇ। ਇੱਕ ਦਰਖਤ ਡਿੱਗ ਗਿਆ, ਨਵਾਂ ਪੌਦਾ ਪੈਦਾ ਹੋ ਗਿਆ, ਉਹਨੇ ਆਪਣੇ ਵਿੱਚੋਂ ਬੀਜ ਛੱਡ ਦਿੱਤਾ, ਉਹਨੇ ਫਿਰ ਦਰਖਤ ਦਾ ਰੂਪ ਲਿਆ, ਉਹ ਦਰਖਤ ਫਿਰ ਖਤਮ ਹੋ ਗਿਆ, ਉਹਦੇ ਵਿੱਚੋਂ ਨਿਕਲੇ ਹੋਏ ਬੀਜ ਨੇ ਫਿਰ ਦਰਖਤ ਦਾ ਨਾਮ। ਇੱਕ ਬੀਜ ਤੋਂ ਪੈਦਾ ਹੋਇਆ ਹੋਇਆ ਇੱਕ ਦਰਖਤ ਖਤਮ ਹੋਇਆ, ਸੰਸਾਰ ਤੋਂ ਬਨਸਪਤੀ ਖਤਮ ਨਹੀਂ ਹੋਈ। ਕਹਿਣ ਲੱਗੇ ਇਸ ਲਈ ਖੰਡ ਅਵਿਨਾਸ਼ੀ ਨਹੀਂ। ਹਾਂ, ਤੂੰ ਬ੍ਰਹਿਮੰਡ ਨੂੰ ਧਾਰਨ ਕਰਕੇ ਬੈਠਾ, ਇਸ ਲਈ ਖੰਡ ਟੁੱਟਦੇ ਨੇ, ਮੁੜ ਬ੍ਰਹਿਮੰਡ ਦਾ ਰੂਪ ਬਣਾਈ ਬੈਠਾ।
ਅਵਿਨਾਸ਼ੀ ਨਹੀਂ ਕਿਛ ਖੰਡ,
ਕੋਈ ਖੰਡ ਅਵਿਨਾਸ਼ੀ ਨਹੀਂ, ਕੋਈ ਟੁਕੜਾ ਅਵਿਨਾਸ਼ੀ ਨਹੀਂ। ਪਰ ਤੂੰ ਬ੍ਰਹਿਮੰਡ ਨੂੰ ਧਾਰਨ ਕਰਕੇ ਬੈਠਾ ਹੈ ਤੇ ਇੱਕ ਬ੍ਰਹਿਮੰਡ ਨੂੰ ਵੀ ਨਹੀਂ, ਜੇ ਕਈ ਬ੍ਰਹਿਮੰਡ ਵੀ ਖਤਮ ਹੋ ਜਾਣ ਫਿਰ ਵੀ ਤੇਰੇ ਕੋਲੋਂ ਬ੍ਰਹਿਮੰਡ ਨਹੀਂ ਮੁੱਕਣੇ। ਆਵੇਂ ਤੂੰ ਕਾਹੀ ਸੀ,
ਕੋਟ ਬਿਸ਼ਨ ਕੀ ਨੇ ਅਵਤਾਰ, ਕੋਟ ਬ੍ਰਹਿਮੰਡ, ਕੋਟ ਬ੍ਰਹਿਮੰਡ ਜਾਂਕੇ ਧਰਮਸਾਲ।
ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਤੂੰ ਪੈਦਾ ਕੀਤੀ ਬੈਠਾ, ਤਾਰੇ ਟੁੱਟ ਰਹੇ ਨੇ, ਪਤਾ ਨਹੀਂ ਤੂੰ ਕਿੱਥੋਂ ਬਣਾਈ ਜਾਂਦਾ, ਮੁੱਕਦੇ ਹੀ ਨਹੀਂ। ਮਨੁੱਖ ਮਰ ਰਹੇ ਨੇ ਪਰ ਪਤਾ ਨਹੀਂ ਕਿਵੇਂ ਬਣੀ ਜਾਂਦੇ ਨੇ, ਮੁੱਕਦੇ ਹੀ ਨਹੀਂ। ਦਰਖਤ ਚੀਰ ਚੀਰ ਕੇ ਇੰਨੀਆਂ ਵੱਡੀਆਂ ਇਮਾਰਤਾਂ ਬਣ ਰਹੀਆਂ ਨੇ, ਇੰਨੀ ਲੱਕੜ ਬਲ ਰਹੀ ਹੈ, ਇੰਨੇ ਮਕਾਨ ਬਣ ਰਹੇ ਨੇ, ਦਰਖਤ ਕੱਟੇ ਜਾ ਰਹੇ ਨੇ, ਉਹਨਾਂ ਨੂੰ ਚੀਰਿਆ ਜਾ ਰਿਹਾ, ਫੱਟੇ ਬਣਾਈ ਜਾ ਰਹੇ, ਉਹਨਾਂ ਨੂੰ ਅੱਗ ਵਿੱਚ ਜਲਾਇਆ ਜਾ ਰਿਹਾ, ਦਰਖਤ ਮੁੱਕਦੇ ਹੀ ਨਹੀਂ, ਬਨਸਪਤੀ ਫਿਰ ਉਵੇਂ ਦੀ ਹੋਵੇ। ਕਹਿਣ ਲੱਗੇ ਕਿਉਂ,
ਅਵਿਨਾਸ਼ੀ ਨਹੀਂ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਖ ਅਵੇ ਪੁਰਖ ਪ੍ਰਤਾਪ,
हे अलख परमात्मा, भाव जे तैनू कोई वखरा लखना चाहे, तैनू वखरा कोई जानना चाहे, तेरा स्वरूप बयान करना चाहे, तेरी शक्ल बनाना चाहे, तेरा घर वखरा बनाना चाहे, तू अलख है, नहीं हो सकता। तेरा कोई भेद जानना चाहे, तू अभेव है। तेरा प्रताप इन्ना वड्डा है, हाँ जिसनू तू जनाए सोई जन जाने। आप रोज पढ़ने आप जपाए तो नानक जाप, तू महान है। हां तू रहमत करे ते गुरु दे राई सोदत 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 सीजिया, गुर प्रसाद तत् सब बूझिया। जे तू रहमत करे गुरु दी रहमत नाल, कोई तत् नू उंदियां विचारां नू ग्रहण करके सोध के मेरे मालक दे दित्ते होए, सतगुरु दे दित्ते होए विचारां नाल सोधिया होया मन इस तत् नू बुझ लै कि तू आपे ही सूक्ष्म है, आपे ही स्थूल है, तां फिर उन्हूं वक्खरा कुछ नहीं ढूंढना पएगा। वो तेरे सूक्ष्म ते स्थूल कारजां विच्चों ही तैनूं पिया देखेगा। बस ये सी जवाब जिहड़ा सतगुरु ने शुरू करके कि वह प्रभु किहो जिहा है, ते जैसा सा तैसा दिशताया विच जवाब दिता कहन लगे। अब नासी नाही किछ खंड, तारण धार रहो ब्रह्मांड, अलख अभेव पुरख परताप आप जुपाए, आप जुपाए ता नानक जाप, नानक जाप जैसा सा तैसा दृष्टाया, अपने कार्य में लो आसी एक फैसला के प्रभु दी कुदरत विच प्रभु नू देख, उन्दी सिरजना विच्चों प्रभु नू भाल। निरंकार दा अकाल पुरख दा कोई वखरा रूप, वखरी मूरत, वखरी फोटो, वखरा बुत, वखरा स्थान निश्चित ना कर। कहन लगे जब देखा ता सब किछ मूल, जब देखा ता सब किछ मूल, नानक सो सुखम सोई अस्थूल, सोई अस्थूल जैसा सा तैसा दृष्टा, अपने कारज में आप समाया, अपने कार्य में आप समाया, जैसा सा तैसा दृष्टाया, जैसा सा सादृशता। लगे जदों तू हर सूक्ष्म सत एक रूप विच पछाणेगा, जिस वक्त तेरी दृष्टि ऐसी हो जाएगी कि वो अपने कार्य में आप समाया, कुदरत विच्चों संसार विच समा रहा है, फिर विश्वास कर जैसा सा तैसा दिशा, उदों तू मेरे रब का असल रूप देख सकेगा, बाकी सब कल्पना है। बुत घाड़ा अपनी कल्पना नाल बुत बनाई जाता है, मूर्ति बनाने वाला अपनी कल्पना नाल मूर्ति बनाई जाता है, पेंटिंग करने वाला अपनी कल्पना नाल पेंटिंग करी जाता है। पर एक ख्याल करियो, ਜਦੋਂ ਅਸੀਂ ਕੁਦਰਤ ਕਰਕੇ ਵਸਿਆ ਸੋਏ ਦੇ ਵਿਸ਼ਵਾਸ ਵਿੱਚ ਜਾਵਾਂਗੇ ਉਦੋਂ ਸਾਨੂੰ ਨਿਰੰਕਾਰ ਦਾ ਅਸਲ ਰੂਪ ਦ੍ਰਿਸ਼ਟੀ ਪਏਗਾ। ਗੁਰੂ ਕਹਿੰਦੇ ਨੇ ਜੈਸਾ ਸਾਹ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਇਸ ਗੱਲ ਦਾ ਵਿਸ਼ਵਾਸ ਹੀ ਕੇਂਦਰੀ ਵਿਚਾਰ ਹੈ। ਇਹਨਾਂ ਸ਼ਬਦਾਂ ਨਾਲ ਖਮਾਦਾ ਜਾ ਚਿਖਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।